You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਗੂੜਾ ਅਤੇ ਨਿੱਘਾ ਜਿਹਾ ਸਵਾਗਤ। ਦੋਸਤੋ, ਜਿਉਂਦੇ ਜੀ ਖੂਨਦਾਨ ਅਤੇ ਮਰਨ ਉਪਰੰਤ ਅੰਨਦਾਨ ਜਾਂ ਸਰੀਰਦਾਨ ਇੱਕ ਮਹਾਂਦਾਨ ਹੈ। ਇਸ ਨਾਲ ਜ਼ਿੰਦਗੀ ਲਈ ਜੂਝ ਰਹੇ ਲੋਕਾਂ ਨੂੰ ਨਵਾਂ ਜੀਵਨਦਾਨ ਮਿਲ ਸਕਦਾ ਹੈ। ਅੰਗਦਾਨ ਕਿਸੇ ਅੰਗ ਦਾ ਤੋਹਫ਼ਾ ਹੁੰਦਾ ਹੈ ਤਾਂ ਜੋ ਕਿਸੇ ਅਜਿਹੇ ਵਿਅਕਤੀ ਦੀ ਮਦਦ ਕੀਤੀ ਜਾ ਸਕੇ ਜਿਸ ਨੂੰ ਟ੍ਰਾਂਸਪਲਾਂਟ ਦੀ ਲੋੜ ਹੁੰਦੀ ਹੈ। ਅਤੇ ਸਰੀਰਦਾਨ ਇੱਕ ਅਜਿਹਾ ਤੋਹਫ਼ਾ ਹੈ ਜਿਸ ਨੂੰ ਮੈਡੀਕਲ, ਚਿਕਿਤਸਾ ਜਾਂ ਖੋਜ ਲਈ, ਰਿਸਰਚ ਲਈ ਵਰਤਿਆ ਜਾ ਸਕਦਾ ਹੈ। ਕਈ ਵਾਰ ਸੱਭਿਆਚਾਰਕ, ਧਾਰਮਿਕ ਅਤੇ ਨਿੱਜੀ ਵਿਸ਼ਵਾਸ ਇਹੋ ਜਿਹੇ ਦਾਨ ਦੇ ਆੜੇ ਆਉਂਦੇ ਨੇ। ਕਾਫ਼ੀ ਮੁਸ਼ਕਿਲ ਹੁੰਦੇ ਨੇ ਅਜਿਹੇ ਫੈਸਲੇ। ਇਸ ਸੰਬੰਧੀ ਅੱਜ ਸਾਡੇ ਨਾਲ ਮੈਲਬਨ ਤੋਂ ਮਨਮੋਹਨ ਸਿੰਘ ਸਕਸੈਨਾ ਹੋਰਾਂ ਨੇ ਸਾਂਝ ਪਾਈ ਹੈ। ਮਨਮੋਹਨ ਜੀ ਨੇ ਯੂਨੀਵਰਸਿਟੀ ਆਫ ਮੈਲਬਨ ਦੇ ਇੱਕ ਸਰੀਰਦਾਨੀ ਪ੍ਰੋਗਰਾਮ ਲਈ ਸਹਿਮਤੀ ਦਿੱਤੀ ਹੈ, ਜਿਸ ਰਾਹੀਂ ਉਹਨਾਂ ਤੋਂ ਬਾਅਦ ਉਹਨਾਂ ਦੇ ਸਰੀਰ ਨੂੰ ਸਿੱਖਿਆ ਅਤੇ ਮੈਡੀਕਲ ਸਿਖਲਾਈ ਦੇ ਉਦੇਸ਼ਾਂ ਲਈ ਵਰਤਿਆ ਜਾਵੇਗਾ। ਆਓ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਅਤੇ ਇਸ ਸੰਬੰਧੀ ਹੋਰ ਜਾਣਕਾਰੀ ਲੈਂਦੇ ਹਾਂ। ਪ੍ਰੋਗਰਾਮ 'ਚ ਨਿੱਘਾ ਸਵਾਗਤ ਮਨਮੋਹਨ ਜੀ।
ਸਤਿ ਸ਼੍ਰੀ ਅਕਾਲ ਸੁਮੀਤ ਜੀ, ਸਾਰੇ SBS ਪੰਜਾਬੀ ਸੁਣਨ ਵਾਲਿਆਂ ਨੂੰ, ਬਲਕਿ ਪੰਜਾਬੀ ਤੋਂ ਇਲਾਵਾ ਵੀ ਆਪਣੀ ਜਿਹੜੀਆਂ ਭਾਸ਼ਾਵਾਂ ਜਾਣਦੇ ਨੇ ਉਹਨਾਂ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਮਨਮੋਹਨ ਜੀ, ਜਿਹੜਾ ਇਹ ਸਰੀਰਦਾਨ ਦਾ ਫੈਸਲਾ ਤੁਸੀਂ ਲਿਆ ਹੈ, ਇਸ ਪ੍ਰਤੀ ਥੋੜ੍ਹੀ ਜਾਣਕਾਰੀ ਸਾਂਝੀ ਕਰੋ।
ਐਸਾ ਹੈ ਕਿ ਇੰਡੀਆ ਤੋਂ ਇੱਥੇ ਮਾਈਗ੍ਰੇਟ ਕਰਨ ਤੋਂ ਪਹਿਲਾਂ ਹੀ ਮੇਰਾ ਇਸ ਸੰਬੰਧੀ ਵਿਚਾਰ ਬਣ ਗਿਆ ਸੀ, ਪਰ ਅਸੀਂ ਚੰਡੀਗੜ੍ਹ ਰਹਿੰਦੇ ਸੀ ਅਤੇ ਉੱਥੇ ਮੌਕਾ ਨਹੀਂ ਸੀ ਮਿਲਿਆ, ਮੈਨੂੰ ਕੋਈ ਠੀਕ ਉਚਿਤ ਜਗ੍ਹਾ ਨਹੀਂ ਸੀ ਲੱਭੀ। ਤਾਂ ਅਖੀਰਲੇ ਸਾਲ ਜਿਹੜੇ ਵਿੱਚ ਅਸੀਂ ਆਏ ਹਾਂ ਉਹ ਸਾਲ ਮੈਨੂੰ ਪਤਾ ਲੱਗਿਆ ਕਿ PGI ਚੰਡੀਗੜ੍ਹ ਦੇ ਵਿੱਚ ਅਜਿਹਾ ਪ੍ਰਬੰਧ ਹੈਗਾ, ਪਰ ਫਿਰ ਮੇਰੀ ਆਪਣੀ ਤਬੀਅਤ ਇਸ ਤਰ੍ਹਾਂ ਕੋਈ ਖਰਾਬ ਹੋ ਗਈ ਤਾਂ ਕਿ ਮੈਨੂੰ ਕਾਫੀ ਲੰਬਾ ਸਮਾਂ ਬੈੱਡ 'ਤੇ ਰਹਿਣਾ ਪਿਆ। ਜਦੋਂ ਮੈਂ ਠੀਕ ਹੋਇਆ ਫਿਰ ਅਸੀਂ ਇੱਥੇ ਮਾਈਗ੍ਰੇਟ ਕਰ ਗਏ। ਤਾਂ ਉਸ ਤੋਂ ਪਹਿਲੇ ਅਸੀਂ ਆਈਸ ਪਲੇਜਿੰਗ ਐਂਡ ਬਲੱਡ ਡੋਨੇਸ਼ਨ ਖੂਨਦਾਨ ਦੇ ਵਿੱਚ ਤਾਂ ਹਿੱਸਾ ਲੈਂਦੇ ਸੀ ਰੈਗੂਲਰ
ਜੀ।
ਤਾਂ ਜਦੋਂ ਅਸੀਂ ਆਸਟ੍ਰੇਲੀਆ ਆਏ ਤਾਂ ਇੱਥੇ ਜਦੋਂ ਸੈਂਟਰਲ ਲਿੰਕ ਔਰ ਮੈਡੀਕੇਅਰ ਦੇ ਵਿੱਚ ਰਜਿਸਟਰ ਕੀਤਾ ਤਾਂ ਉੱਥੇ ਮੈਨੂੰ ਫੋਰਮ ਨਜ਼ਰ ਆਇਆ ਔਰਗਨ ਡੋਨਰ ਦਾ, ਤਾਂ ਮੈਂ ਉਸੇ ਵੇਲੇ ਉਹ ਭਰ ਦਿੱਤਾ। ਪਿੱਛੋਂ ਮੈਨੂੰ ਪਤਾ ਲੱਗਿਆ ਕਿ ਬੋਡੀ ਡੋਨੇਸ਼ਨ ਦਾ ਵੀ ਇੱਥੇ ਹੈ, ਪਰ ਜਾਂ ਤਾਂ ਤੁਸੀਂ ਔਰਗਨ ਡੋਨ ਕਰ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਬੋਡੀ ਕਰ ਸਕਦੇ ਹੋ, ਦੋਨਾਂ ਵਿੱਚੋਂ ਇੱਕ ਆਪਟ ਕਰਨਾ ਹੁੰਦਾ
ਜੀ।
ਤਾਂ ਮੈਲਬਰਨ ਯੂਨੀਵਰਸਿਟੀ ਨਾਲ ਮੇਰਾ ਫਿਰ ਸੰਪਰਕ ਹੋਇਆ, ਕਿਸੇ ਨੇ ਦੱਸਿਆ ਮੈਨੂੰ, ਤਾਂ ਉੱਥੋਂ ਫਿਰ ਮੈਂ ਮੰਗਾਈ ਐਪਲੀਕੇਸ਼ਨ ਔਰ ਉਹਨਾਂ ਨੇ ਮੇਰੀ ਉਹ ਐਪਲੀਕੇਸ਼ਨ ਕਬੂਲ ਕਰ ਦਿੱਤੀ। ਸੋ ਇਸ ਤਰੀਕੇ ਮੇਰੇ 5-7 ਸਾਲ ਹੋ ਗਏ ਨੇ ਹੁਣ ਤਾਂ ਉਹਨਾਂ ਕੋਲ ਪਲੇਜਿੰਗ ਕੀਤੇ ਹੋਇਆ
ਜੀ। ਜੀ ਮਨਮੋਹਨ ਜੀ, ਤੇ ਇਸ ਤਰ੍ਹਾਂ ਦੇ ਦਾਨ ਲਈ ਕੋਈ ਕਾਨੂੰਨ ਅਤੇ ਨਿਯਮ ਵੀ ਹੁੰਦੇ ਹਨ ਇਸ ਚੀਜ਼ਾਂ ਨੂੰ ਨਿਯੰਤਰਿਤ ਕਰਨ ਲਈ, ਤਾਂ ਕਿ ਸਹੀ ਢੰਗ ਨਾਲ ਹੋਣ ਇਹ ਚੀਜ਼ਾਂ?
ਮੈਂ ਕਾਨੂੰਨ ਬਾਰੇ ਤੇ ਕਦੀ ਕੋਈ ਖੋਜ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਨੂੰ ਇਹੋ ਜਿਹੀ ਕੋਈ ਲੋੜ ਨਹੀਂ ਪਈ। ਲੇਕਿਨ ਇਹ ਹੈ ਕਿ ਜਦੋਂ ਮੈਲਬਰਨ ਯੂਨੀਵਰਸਿਟੀ ਨੇ ਮੇਰੀ ਐਕਸੈਪਟ ਕੀਤੀ, ਉਹਨਾਂ ਦੀ ਇੱਕ ਸੀ ਕੰਡੀਸ਼ਨ ਬਈ ਉਹਨਾਂ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਤੁਸੀਂ ਆਉਂਦੇ ਹੋ, ਤਾਂ ਮੈਨੂੰ ਨਹੀਂ ਪਤਾ ਕਿ ਸਾਡਾ ਵੈਸਟ ਵਿੱਚ ਜਿਹੜਾ ਸਬਰਬ ਹੈ ਵਿੰਦਮਵੇਲ ਉਹ 20 ਕਿਲੋਮੀਟਰ 'ਚ ਆਉਂਦਾ ਹੈ ਕਿ ਨਹੀਂ, ਪਰ ਉਹਨਾਂ ਨੇ ਮੈਨੂੰ ਇਹ ਕਲੈਰੀਫਾਈ ਕੀਤਾ ਰਾਦਰ ਕਿ ਮੇਰਾ ਐਡਰੈਸ ਉਹਨਾਂ ਦੇ 20 ਕਿਲੋਮੀਟਰ ਦੇ ਦਾਇਰੇ 'ਚ ਆਉਂਦਾ। ਸ਼ਾਇਦ ਉਹ ਜਿਹੜੀ ਸਿੱਧੀ ਦੂਰੀ ਨਾਪਦੇ ਹੋਣਗੇ ਜਿਵੇਂ ਐਜ਼ ਦ ਕਰੋ ਫਲਾਈਜ਼।
ਜੀ ਜੀ।
ਤਾਂ ਇਸ ਤੋਂ ਇਲਾਵਾ ਮੈਂ ਨਹੀਂ ਕਦੀ ਕੋਸ਼ਿਸ਼ ਕੀਤੀ ਕੋਈ ਕਾਨੂੰਨੀ ਪੱਖ ਨੂੰ ਜਾਣਨ ਦੀ।
ਜੀ ਮਨਮੋਹਨ ਜੀ, ਜਿਹੜਾ ਇਹ ਫੈਸਲਾ ਤੁਸੀਂ ਲਿਆ ਹੈ, ਕਾਫੀ ਔਖਾ ਹੁੰਦਾ ਇਹੋ ਜਿਹੇ ਫੈਸਲੇ, ਤੁਹਾਨੂੰ ਇਹ ਖਿਆਲ ਕਿਵੇਂ ਆਇਆ?
ਮੈਂ ਤੁਹਾਨੂੰ ਦੱਸਿਆ ਕਿ 2003 ਵਿੱਚ ਹੀ ਮੇਰਾ ਇਹ ਵਿਚਾਰ ਬਣਿਆ ਸੀ, ਤਾਂ ਉਸ ਵਾਸਤੇ ਹੋ ਸਕਦਾ ਕਿ ਉਸ ਤੋਂ ਪਹਿਲੇ ਦੀਆਂ ਕੁਝ ਡਿਵੈਲਪਮੈਂਟਸ ਹੌਲੀ ਹੌਲੀ ਕਰਕੇ ਦਿਮਾਗ ਬਣਦਾ, ਇਕਦਮ ਤੇ ਬੰਦਾ ਜਨਮ ਤੋਂ ਸਿੱਖ ਕੇ ਨਹੀਂ ਆਉਂਦਾ ਇਹ ਗੱਲਾਂ। ਲੇਕਿਨ ਜਿਵੇਂ ਜਿਵੇਂ ਬੰਦਾ ਨੌਲੇਜ ਗ੍ਰੈਨ ਕਰਦਾ ਆਸੇ ਪਾਸੇ ਦੀ, ਮੈਨੂੰ ਇਹ ਵੀ ਕਿਸੇ ਨਾਲ ਡਿਸਕਸ਼ਨ 'ਚ ਪਤਾ ਲੱਗਿਆ ਵੇ ਜਿਹੜੀ ਮੈਡੀਕਲ ਨੌਲੇਜ ਜਾਂ ਸਾਇੰਟੀਫਿਕ ਡਿਵੈਲਪਮੈਂਟਸ ਹੁੰਦੀਆਂ ਨੇ ਇਸ ਲਾਈਨ ਦੀਆਂ, ਉਹ ਲੜਾਈ ਦੇ ਦਿਨਾਂ ਤੋਂ ਬਾਅਦ ਜ਼ਿਆਦਾ ਤੇਜ਼ੀ ਨਾਲ ਹੁੰਦੀਆਂ ਨੇ ਕਿਉਂਕਿ ਉਦੋਂ ਡੈੱਡ ਬੋਡੀਜ਼ ਜ਼ਿਆਦਾ ਅਵੇਲੇਬਲ ਹੁੰਦੀਆਂ ਨੇ ਜਿਵੇਂ ਵਰਲਡ ਵਾਰ ਹੋਈਆਂ ਜਾਂ ਹੋਰ ਲੜਾਈਆਂ ਹੋਈਆਂ। ਇੱਕ ਡਾਕਟਰ ਵੀ ਇਹ ਨਾਲ ਡਿਸਕਸ ਕਰਦੇ ਮੈਨੂੰ ਇਹ ਗੱਲਾਂ ਪਤਾ ਲੱਗੀਆਂ, ਅਤੇ ਫਿਰ ਮੈਂ ਇਸ ਪਾਸੇ ਹੋਰ ਜ਼ਿਆਦਾ ਸੋਚਣਾ ਸ਼ੁਰੂ ਕੀਤਾ ਕਿ ਜਦੋਂ ਲੜਾਈ ਨਹੀਂ ਹੋ ਰਹੀ ਤਾਂ ਫਿਰ ਡਾਕਟਰੀ ਵਿੱਦਿਆ ਕਿਵੇਂ ਐਡਵਾਂਸ ਕਰੇ
ਜੀ।
ਤੋ ਅਸੀਂ ਦਾਨ ਤਾਂ ਨਹੀਂ ਇਹਨੂੰ ਕਹਿ ਸਕਦੇ ਕਿਉਂਕਿ ਇਹ ਤਾਂ ਰੱਬ ਦੀ ਦਿੱਤੀ ਦਾਤ ਹੈ, ਸਾਡੇ ਆਪਣੀ ਤਾਂ ਕੁਝ ਵੀ ਨਹੀਂ ਇਹਦੇ ਵਿੱਚ, ਜਦੋਂ ਮਰਜ਼ੀ ਵਾਪਸ ਬੁਲਾ ਲਵੇ। ਲੇਕਿਨ ਚਲੋ ਜੇ ਦਿਮਾਗ 'ਚ ਆਈ ਹੈ। ਅਤੇ ਦੂਸਰੀ ਇੱਕ ਗੱਲ, ਇੱਕ ਬੰਦਾ ਇੱਥੇ ਮੈਲਬਨ 'ਚ ਹੀ ਹੈ, ਉਹ ਇੱਕ ਵਾਰੀ ਕਹਿਣ ਲੱਗੇ ਕਿ ਜੇ ਅਸੀਂ ਕੋਈ ਕੰਮ ਇਹੋ ਜਿਹਾ ਕਰੀਏ ਤਾਂ ਉਹਦੇ ਬਾਰੇ ਦੱਸਣਾ ਵੀ ਜ਼ਰੂਰ ਚਾਹੀਦਾ, ਤਾਂ ਕਿ ਉਸ ਤੋਂ ਕੋਈ ਪ੍ਰੇਰਿਤ ਹੋ ਕੇ ਹੋਰ ਵੀ ਕੋਈ ਉਸ ਨੂੰ ਉਸ ਬਾਰੇ ਸੋਚੇ। ਅਤੇ ਮੈਨੂੰ ਉਹਦੀ ਗੱਲ ਬੜੀ ਅੱਛੀ ਲੱਗੀ। ਮੈਂ ਕਿਹਾ ਵੀ ਅੱਗੇ ਤਾਂ ਹੁੰਦਾ ਸੀ ਨਾ ਨੇਕੀ ਕਰਤੇ ਦਰਿਆ ਮੇਂ ਡਾਲ, ਲੇਕਿਨ ਜੇ ਤੁਸੀਂ ਦੱਸੋਗੇ ਨਹੀਂ ਕਿਸੇ ਨੂੰ। ਮੇਰੇ ਮਦਰ ਨੇ ਵੀ ਕੀਤੀ ਹੋਈਆਂ ਸੀ ਅੱਖਾਂ ਪਲੈਜ, ਲੇਕਿਨ ਉਹਨਾਂ ਦੀ ਜਦੋਂ ਡੈਥ ਹੋਈ ਤਾਂ ਅਸੀਂ ਭੁੱਲ ਗਏ ਬਿਲਕੁਲ ਆਪਣੇ ਉਸ ਗਮ ਦੇ ਵਿੱਚ, ਕਿ ਇਹਨਾਂ ਦੀਆਂ ਅੱਖਾਂ ਦੇ ਵਾਸਤੇ ਵੀ ਅਸੀਂ ਉਹਨਾਂ ਨੂੰ ਇਨਫੋਰਮ ਕਰਨਾ PGI ਨੂੰ
ਜੀ।
ਸੋ ਇਸ ਕਰਕੇ ਦੱਸਣਾ ਵੀ ਜ਼ਰੂਰੀ ਹੈ ਕਿ ਵੀ ਆਸੇ ਪਾਸੇ ਵਾਲਿਆਂ ਨੂੰ ਪਤਾ ਹੋਵੇ ਕਿ ਵੀ ਕੋਈ ਐਸੀ ਘਟਨਾ ਵਾਪਰੇ ਅਤੇ ਇਹਨੇ ਆਪਣਾ ਸਰੀਰ ਇਸ ਤਰ੍ਹਾਂ ਪਲੈਜ ਕੀਤਾ ਹੋਇਆ। ਸੋ ਨਹੀਂ ਤਾਂ ਜ਼ਿਆਦਾਤਰ ਘਰ ਦੇ ਬੰਦੇ ਤਾਂ ਭੁੱਲ ਜਾਂਦੇ ਨੇ ਉਸ ਮੌਕੇ 'ਤੇ
ਜੀ। ਮਨਮੋਹਨ ਜੀ, ਸੋਚ ਰੱਖਣਾ ਹੀ ਕਾਫੀ ਮਹੱਤਵਪੂਰਨ ਹੈ। ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ 2003 ਵਿੱਚ ਹੀ ਇਹ ਪਲਾਨ ਕਰ ਲਿਆ ਸੀ, 2023 ਚੱਲ ਰਿਹਾ, 20 ਸਾਲ ਹੋ ਗਏ ਤੁਹਾਡੇ ਇਸ ਫੈਸਲੇ ਨੂੰ, ਅਤੇ ਤੁਹਾਡਾ ਫੈਸਲਾ ਅਟਲ ਹੈ। ਜੇ ਤੁਸੀਂ ਬੁਰਾ ਨਾ ਮੰਨੋ, ਤੁਹਾਡੀ ਹੁਣ ਉਮਰ ਕਿੰਨੀ ਹੈ?
ਮੈਂ ਬਸ 65 ਦੇ ਨੇੜੇ ਨੇੜੇ ਪਹੁੰਚ ਰਿਹਾ ਜੀ।
ਅਤੇ ਮਨਮੋਹਨ ਜੀ, ਜਿਵੇਂ ਕਈ ਵਾਰ ਕੁਛ ਸੱਭਿਆਚਾਰਕ ਕਹਿ ਲਓ ਬੰਦੇ ਦੇ ਮਿੱਥ ਹੁੰਦੇ ਆ ਦਿਮਾਗ ਦੇ ਵਿੱਚ, ਧਾਰਮਿਕ ਨਿੱਜੀ ਵਿਸ਼ਵਾਸ ਵੀ ਹੁੰਦੇ ਨੇ, ਉਸ ਨੂੰ ਲੈ ਕੇ ਤੁਹਾਡੀ ਪਰਿਵਾਰ ਦੀ ਸਪੋਰਟ ਕਿਵੇਂ ਰਹੀ?
ਮੇਰਾ ਪਰਿਵਾਰ ਬਹੁਤ ਓਪਨ ਮਾਈਂਡਡ ਹੈ ਇਸ ਪੱਖੋਂ, ਔਰ ਮੈਂ ਵੀ ਕਦੀ ਆਪਣੇ ਫੈਸਲੇ ਲੈਣ ਤੋਂ ਪਹਿਲੇ ਜ਼ਰੂਰ ਮੈਂ ਸੋਚਦਾ, ਲੇਕਿਨ ਇੱਕ ਵਾਰੀ ਫੈਸਲਾ ਲੈ ਲਿਆ ਅਤੇ ਫਿਰ ਪਿੱਛੇ ਹਟਣ ਵਾਲੀ ਕੋਈ ਗੱਲ ਹੁੰਦੀ ਨਹੀਂ ਜਦ ਤੱਕ ਕੋਈ ਇਹੋ ਜਿਹੀ ਕੋਈ ਗੱਲ ਨਾ ਵਿੱਚ ਪਤਾ ਲੱਗ ਜਾਏ ਕਿ ਮੇਰਾ ਇਹ ਫੈਸਲਾ ਗਲਤ ਸੀ। ਹਾਂ, ਫੈਸਲਾ ਗਲਤ ਹੋਵੇ ਤਾਂ ਉਹਨੂੰ ਚੈੱਕ ਕਰਨਾ ਤੇ ਬੰਦੇ ਦਾ, ਇਨਸਾਨ ਦਾ ਫਰਜ਼ ਹੈ, ਗਲਤੀ ਤੇ ਠੀਕ ਕੀਤੀ ਜਾ ਸਕਦੀ ਹੈ। ਲੇਕਿਨ ਜੇ ਕੋਈ ਐਸੀ ਗੱਲ ਨਹੀਂ ਹੈ ਤਾਂ ਫਿਰ ਠੀਕ ਹੈ, ਜੋ ਫੈਸਲਾ ਲੈ ਲਿਆ ਲੈ ਲਿਆ।
ਜੀ ਮਨਮੋਹਨ ਜੀ, ਤੇ ਇਸ ਮੁਤਲਕ ਕੋਈ ਹੋਰ ਖਾਸ ਜਾਣਕਾਰੀ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ?
ਹਾਂ, ਮੈਲਬਨ ਯੂਨੀਵਰਸਿਟੀ ਜਦੋਂ ਮੇਰਾ ਫੋਰਮ ਗਿਆ ਤਾਂ ਉਹਨਾਂ ਦਾ ਇੱਕ ਇਹ ਵੀ ਪ੍ਰਸ਼ਨ ਸੀ ਵੀ ਤੁਸੀਂ, ਕਿਉਂਕਿ ਜਦੋਂ ਮੈਡੀਕਲ ਰਿਸਰਚ ਹੋ ਚੁੱਕੇਗੀ ਤੁਹਾਡੇ ਉੱਪਰ, ਜੋ ਚੀੜ ਫਾੜ ਕਰਦੇ ਹੋਣਗੇ ਸਟੂਡੈਂਟਸ, ਫਿਰ ਹੋ ਸਕਦਾ ਸ਼ਾਇਦ ਉਹ ਤੁਹਾਡੇ ਹੱਡੀਆਂ ਵਗੈਰਾ ਦੀ ਵੀ ਸ਼ਾਇਦ ਕੋਈ ਵਰਤੋਂ ਕਰਦੇ ਹੈ ਟ੍ਰਾਂਸਪਲਾਂਟ ਲਈ ਜਾਂ ਕੁਛ, ਪਤਾ ਨਹੀਂ ਮੈਨੂੰ ਉਸ ਬਾਰੇ ਜਾਣਕਾਰੀ ਨਹੀਂ ਜ਼ਿਆਦਾ। ਜਦੋਂ ਆਪ ਹੀ ਨਹੀਂ ਰਹੇ ਤਾਂ ਫਿਰ ਇਹ ਤਾਂ ਮਿੱਟੀ ਹੈ ਨਾ, ਜੋ ਮਰਜ਼ੀ ਕਰਨ। ਤਾਂ ਉਹ ਕਹਿਣ ਲੱਗੇ ਕਿ ਤੁਸੀਂ ਚਾਹੋਗੇ ਕਿ ਵੀ ਜੇ 3 ਸਾਲ ਬਾਅਦ ਅਸੀਂ ਤੁਹਾਡੀ ਜਿਹੜੇ ਰਿਮੇਨਸ ਹੋਣਗੇ ਉਹਨੂੰ ਕਲੀਮੇਟ ਕਰੀਏ, ਅਤੇ ਫਿਰ ਤੁਸੀਂ ਆਪਣੇ ਪਰਿਵਾਰ ਨੂੰ ਬੁਲਾ ਕੇ ਅਤੇ ਇੱਥੇ ਪ੍ਰੇਅਰਸ ਦੇ ਵਿੱਚ ਕੋਈ ਅਰਦਾਸ ਵਗੈਰਾ ਵਿੱਚ ਉਹਨਾਂ ਨੂੰ, ਘਰ ਵਾਲਿਆਂ ਨੂੰ ਸ਼ਾਮਿਲ ਕਰਨਾ ਚਾਹੋਗੇ, ਤਾਂ ਉਹਦੇ ਬਾਰੇ ਤੁਹਾਨੂੰ ਆਪਸ਼ਨ ਹੈ। ਮੈਂ ਤਾਂ ਮਨਾ ਕਰ ਦਿੱਤਾ, ਨਾ ਕਿਸੇ ਕੋਲ ਟਾਈਮ ਹੈ ਨਾ ਹੀ ਫਜ਼ੂਲ ਦੀਆਂ ਗੱਲਾਂ ਨੇ, ਬਾਅਦ ਵਿੱਚ ਕਾਹਦਾ ਇਕੱਠ ਕਰਨਾ, ਐਵੇਂ ਕੌਂਸਲੇ ਹੁੰਦੇ ਨੇ। ਲੇਕਿਨ ਫਿਰ ਵੀ ਜੋ ਸਾਡੇ ਸੱਭਿਆਚਾਰ ਮੁਤਾਬਕ ਕੋਈ ਸ਼ਰਧਾ ਜੋ ਵੀ ਲੋਕਾਂ ਦੀ ਚੱਲਦੀ ਆ ਰਹੀ ਹੈ, ਮੈਂ ਉਸ ਨੂੰ ਠੇਸ ਨਹੀਂ ਪਹੁੰਚਾਉਂਦਾ, ਇਹ ਮੇਰੇ ਨਿੱਜੀ ਵਿਚਾਰ ਨੇ। ਤੋ ਕੋਈ ਐਸੀ ਜ਼ਰੂਰਤ ਮੈਂ ਨਹੀਂ ਸਮਝੀ, ਬਾਕੀ ਆਪਸ਼ਨ ਜ਼ਰੂਰ ਉਹਨਾਂ ਨੇ ਦਿੱਤੀ ਕਿ ਵੀ 3 ਸਾਲ ਬਾਅਦ ਅਗਰ ਕੋਈ ਪ੍ਰੇਅਰਸ ਕਰਵਾਉਣੀ ਚਾਹੇ ਤਾਂ ਉੱਥੇ ਇਹ ਵੀ ਪੋਸੀਬਲ ਹੈ। ਮੈਂ ਤਾਂ ਇਹੀ ਕਹਿਤਾ ਕਿ ਵੀ ਜੋ ਵੀ ਮੇਰੇ ਰਿਮੇਨਸ ਹੋਣਗੇ ਉਹਨੂੰ ਕ੍ਰੀਮੇਟ ਕਰਕੇ ਉੱਥੇ ਹੀ ਜੋ ਉਹਨਾਂ ਦਾ ਰੋਜ਼ ਗਾਰਡਨ ਬਣਿਆ ਉਹਦੇ ਵਿੱਚ ਹੀ ਉਹ ਫੈਲਾ ਦਿੱਤਾ ਜਾਵੇ। ਦੈਟਸ ਇਟ
ਜੀ। ਮਨਮੋਹਨ ਜੀ, ਜਾਣਕਾਰੀ ਸਾਂਝੀ ਕਰਨ ਲਈ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।